You're with SBS Radio.
SBS Radio.
ਜਦੋਂ ਅਸੀਂ ਮਾਈਗ੍ਰੇਟ ਹੋ ਕੇ ਆਸਟ੍ਰੇਲੀਆ ਦੇ ਵਿੱਚ ਆਉਂਦੇ ਹੈਗੇ ਹਾਂ ਤਾਂ ਇੱਕ ਬਹੁਤ ਵੱਡਾ ਜਿਹੜਾ ਮਰਹਲਾ ਹੁੰਦਾ, ਇੱਕ ਬੜਾ ਵੱਡਾ ਪ੍ਰੋਜੈਕਟ ਹੁੰਦਾ, ਉਹਨੂੰ ਪਾਰ ਕਰਕੇ ਆਉਂਦੇ ਹਾਂ, ਪਰ ਅੱਗੇ ਇੱਕ ਪਹਾੜ ਹੋਰ ਖੜ੍ਹਾ ਹੁੰਦਾ, ਉਹ ਹੁੰਦਾ ਨੌਕਰੀ ਲੱਭਣ ਦਾ, ਸਥਾਪਿਤ ਹੋਣ ਦਾ। ਆਉਂਦੇ ਸਾਰ ਕਿਹੜੇ ਕਿਹੜੇ ਟਿਪਸ ਚਾਹੀਦੇ ਹੁੰਦੇ ਆ, ਇਹਨਾਂ ਬਾਰੇ ਅੱਜ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਸਵਾਗਤ ਕਰਾਂਗੇ ਅਮਨ ਸਿੰਘ ਜੀ ਦਾ। ਅਮਨ ਜੀ, ਸਵਾਗਤ ਹੈ ਜੀ ਜੀ ਆਇਆਂ ਨੂੰ ਐਸ ਬੀ ਐਸ ਪੰਜਾਬੀ ਦੇ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ।
ਐਚ ਆਰ ਦੇ ਇਹ ਪ੍ਰੋਫੈਸ਼ਨਲ ਹੈਗੇ ਆ, ਪਿਛਲੇ 10 ਸਾਲਾਂ ਤੋਂ ਇਸੇ ਹੀ ਇੰਡਸਟਰੀ ਦੇ ਵਿੱਚ ਹੈਗੇ ਆ, ਅਤੇ ਬਹੁਤ ਹੀ ਖੁਸ਼ੀ ਦੀ ਗੱਲ ਜਿਹੜੀ ਹੈ, ਅਮਨ ਸਿੰਘ ਜੀ ਆਸਟ੍ਰੇਲੀਆ ਦੇ ਵਿੱਚ ਜੰਮੇ ਹੋਏ ਆ, ਇੱਥੇ ਹੀ ਪਲੇ, ਇੱਥੇ ਹੀ ਪੜ੍ਹਾਈ ਕੀਤੀ ਹੈ, ਅਤੇ ਇਸ ਟਾਈਮ ਇੱਕ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਜੋਬ ਕਰ ਰਹੇ ਆ, ਅਤੇ ਪੰਜਾਬੀ ਠੇਠ ਦੀ ਬੋਲਦੇ, ਇਹਦੇ ਵਾਸਤੇ ਤਾਂ ਬਹੁਤ ਬਹੁਤ ਵਧਾਈਆਂ ਪੈਂਦੀਆਂ ਜੀ।
ਥੈਂਕ ਯੂ
ਅਮਨ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਆਉਂਦੇ ਸਾਰ ਬਹੁਤ ਜ਼ਿਆਦਾ ਇਨਵਾਇਰਮੈਂਟ ਡਿਫਰੈਂਟ ਹੋ ਜਾਂਦਾ ਹੈ
ਜੀ।
ਇੱਕ ਐਡਵਾਈਸ ਤਾਂ ਮਿਲਦੀ ਹੈ, ਪਰ ਜਿਹੜੇ ਬੰਦੇ ਆਪਣੇ ਫੀਲਡ 'ਚ ਹੁੰਦੇ ਆ ਉਸ ਫੀਲਡ ਦੀ ਹੀ ਐਡਵਾਈਸ ਦੇ ਸਕਦੇ ਆ।
ਹਾਂਜੀ,
ਜੇ ਮੈਂ ਮੰਨ ਲਓ ਡਿਫਰੈਂਟ ਫੀਲਡ 'ਚੋਂ ਆਇਆ ਹੋਇਆ ਅਤੇ ਮੈਨੂੰ ਆਪਣੇ ਫੀਲਡ ਦੇ ਵਿੱਚ ਐਡਵਾਈਸ ਚਾਹੀਦੀ ਹੈ, ਕਿਹੋ ਜਿਹੇ ਟਿਪਸ ਤੁਹਾਡੇ ਐਕਸਪੀਰੀਅੰਸ ਹਿਸਾਬ ਨਾਲ ਤੁਸੀਂ ਦਿਓਗੇ ਉਹਨਾਂ ਨੂੰ?
ਸਰ, ਜਦੋਂ ਆਪਾਂ ਇੱਥੇ ਆਉਂਦੇ ਹਾਂ, ਆਪਣਾ ਸਭ ਤੋਂ ਜ਼ਰੂਰੀ ਤਾਂ ਸਾਨੂੰ ਜੋਬ ਚਾਹੀਦੀ ਆ, ਭਾਵੇਂ ਉਹ ਆਪਣਾ ਰੈਂਟ ਦੇਣ ਲਈ, ਘਰ ਖਰੀਦਣ ਲਈ, ਅਤੇ ਭਾਵੇਂ ਆਪਾਂ ਨੂੰ ਐਜੂਕੇਸ਼ਨ ਲਈ। ਅਤੇ ਉਹਦੇ ਲਈ ਪਹਿਲੀ ਗੱਲ ਤਾਂ ਆਪਾਂ ਨੂੰ ਖਿਆਲ 'ਚ ਰੱਖਣਾ ਚਾਹੀਦਾ ਕਿ ਸਾਰੇ ਹੀ ਇਸ ਟਾਈਮ 'ਚ ਗੁਜ਼ਰ ਚੁੱਕੇ ਨੇ।
ਹਾਂਜੀ,
ਤੁਸੀਂ ਜਿੰਨੇ ਲੋਕਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰੋਗੇ, ਨੈਟਵਰਕ ਕਰੋਗੇ, ਤੁਹਾਨੂੰ ਕੁਛ ਨਾ ਕੁਛ ਪਤਾ ਹੀ ਚੱਲੇਗਾ ਕਿ ਅੱਛਾ ਇੱਦਾਂ ਵੀ ਹੁੰਦਾ ਹੈ, ਇੱਦਾਂ ਵੀ ਹੁੰਦਾ ਹੈ, ਮੋਰ ਮੋਰ। ਅਤੇ ਉਸ ਤੋਂ ਵੱਧ ਕਿ ਜ਼ਰੂਰੀ ਹੈਗਾ ਆਪਣੀ ਰੈਜ਼ਮੇ। ਰੈਜ਼ਮੇ ਆਪਣਾ, ਜਿਵੇਂ ਇੰਡੀਆ ਆਪਾਂ ਮੇ ਬੀ ਇਗਜ਼ਾਮ ਦੇ ਵਿੱਚ ਲੰਮੇ ਲੰਮੇ ਆਂਸਰ ਲਿਖਦੇ ਹਾਂ, ਉਹ ਵਾਲਾ ਹਿਸਾਬ ਨਹੀਂ ਹੈਗਾ ਰੈਜ਼ਮੇ ਦਾ। ਰੈਜ਼ਮੇ ਆਪਣੀ 2 ਪੇਜ ਹੋਣੀ ਚਾਹੀਦੀ ਆ ਮੈਕਸੀਮਮ। ਅਤੇ ਜਿੱਦਾਂ ਫੋਰ ਇਗਜ਼ਾਮਪਲ ਉਹਦੇ ਵਿੱਚ ਤੁਸੀਂ ਕੁਆਲਿਟੀ ਕਰੋ। ਸਰ, ਜੇ ਤੁਸੀਂ ਰੈਸਟੋਰੈਂਟ ਦੇ ਵਿੱਚ ਜੋਬ ਕੀਤੀ ਆ ਇੱਥੇ ਆ ਕੇ, ਤੁਹਾਨੂੰ ਲਿਖਣਾ ਚਾਹੀਦਾ ਕਿ ਆਈ ਡਿਡ ਕਸਟਮਰ ਸਰਵਿਸ, ਆਈ ਵਰਕ ਅੰਡਰ ਪ੍ਰੈਸ਼ਰ, ਆਈ ਕੈਨ ਮਲਟੀ ਟਾਸਕ। ਇਹ ਨਹੀਂ ਕਿ ਆਈ ਵਰਕਡ ਇਨ ਅ ਰੈਸਟੋਰੈਂਟ ਵੇਟਰਸ, ਦੈਟਸ ਇਟ। ਤੁਸੀਂ ਹਰ ਚੀਜ਼ ਨੂੰ ਸੋਚੋ ਕਿ ਅੱਛਾ ਉਹਨੂੰ ਕਿੱਦਾਂ ਡਿਸਕ੍ਰਾਈਬ ਕਰ ਸਕਦੇ ਹਾਂ। ਐਜ਼ ਵੈਲ ਐਜ਼ ਦੈਟ, ਇੱਕ ਆਪਾਂ ਨੂੰ ਮਨ ਦੇ ਵਿੱਚ ਰੱਖਣਾ ਚਾਹੀਦਾ ਕਿ ਇੱਥੇ ਤੁਹਾਨੂੰ ਹਰ ਇੰਟਰਵਿਊ 'ਚ ਉਹਨਾਂ ਨੇ ਪੁੱਛਣਾ ਕਿ ਐਕਸਪੀਰੀਅੰਸ ਕੀ ਹੈ ਤੁਹਾਡਾ। ਅਤੇ ਐਕਸਪੀਰੀਅੰਸ ਲੈਣ ਲਈ ਆਪਣੇ ਇੱਥੇ ਬਹੁਤ ਜ਼ਿਆਦਾ ਓਪਰਚੁਨਿਟੀਜ਼ ਨੇ। ਇੱਕ ਤਾਂ ਆਪਾਂ ਜਿਵੇਂ ਵਾਲੰਟੀਅਰ ਵਰਕ ਕਰ ਸਕਦੇ ਹਾਂ, ਅਤੇ ਮੈਂ ਰੈਕਮੈਂਡ ਕਰੂੰਗੀ ਟੂ ਐਕਚੁਲੀ ਗੋ ਟੂ ਲਾਇਬ੍ਰੇਰੀਜ਼ ਜਿਹੜੇ ਤੁਹਾਡੇ ਲੋਕਲ ਹੁੰਦੇ ਨੇ। ਮੈਨੂੰ ਅੱਜ ਤੱਕ, ਮੈਂ ਓਕੇਜ਼ਨਲੀ ਸੁਣਿਆ ਕਿ ਉਹਨਾਂ ਨੇ ਮਨ੍ਹਾ ਕੀਤਾ ਹੋਇਆ, ਪਰ ਮੋਸਟਲੀ ਦੱਸਿਆ ਕਿ ਹਾਂਜੀ ਆਓ, ਤੁਹਾਨੂੰ ਘੰਟਾ ਦਿੰਦੇ, 2 ਘੰਟੇ ਦਿੰਦੇ ਹਾਂ, ਤੁਸੀਂ ਬਾਹਰ ਨਿਕਲੋਗੇ, ਥੋੜ੍ਹਾ ਤੁਹਾਨੂੰ ਆਪਣੀ ਕਲਚਰ ਦਾ ਵੀ ਪਤਾ ਲੱਗੂਗਾ, ਇੱਥੇ ਦਾ ਲਿੰਗੋ ਲੈਂਗੁਏਜ ਜੋ ਹੈ ਉਹਦਾ ਵੀ ਪਤਾ ਲੱਗੂਗਾ। ਅਤੇ ਨਾਲੇ ਜਿੱਦਾਂ ਨੋਟ ਫੋਰ ਪ੍ਰੋਫਿਟ ਵੀ ਹੁੰਦੀ ਆ ਔਰਗਨਾਈਜੇਸ਼ਨਸ, ਉਹ ਤਾਂ ਆਪਣੀ ਜਿਵੇਂ ਕੈਂਸਰ ਕਾਊਂਸਲ ਨੇ, ਕਿੰਨੀਆਂ ਸਾਰੀਆਂ ਨੇ, ਤੁਸੀਂ ਗੂਗਲ 'ਤੇ ਪਾਓਗੇ ਕਿੰਨੇ ਸਾਰੇ ਆਪਸ਼ਨ ਨਿਕਲ ਆਉਣਗੇ। ਸੋ ਤੁਸੀਂ ਉਹਨਾਂ ਨੂੰ ਅਪਰੋਚ ਕਰਨਾ ਜ਼ਰੂਰੀ ਹੈਗਾ। ਬਟ ਸੇਇੰਗ ਦੈਟ, ਤੁਸੀਂ ਜਿਵੇਂ ਮੇਨਲੀ ਅਤੇ ਜੋਬ ਅਪਲਾਈ ਕਰਨ ਲਈ ਤੁਹਾਨੂੰ ਸੀਕ 'ਤੇ ਜਾਣਾ ਪੈਣਾ, ਸੋ seek.com.au, ਤੁਸੀਂ ਹਰ ਰੋਜ਼ ਡੇਲੀ ਚੈੱਕ ਕਰੋ। ਅਤੇ ਜਿਹੜੀ ਐਡ ਲਈ ਤੁਸੀਂ ਅਪਲਾਈ ਕਰਨ ਲੱਗੇ ਹੋ ਨਾ, ਉਹਦੇ ਲਈ ਮੇਕ ਸ਼ੋਰ ਕਿ ਤੁਸੀਂ ਆਪਣਾ CV ਅਮੈਂਡ ਕਰੋ। ਇਹ ਨਹੀਂ ਕਿ ਤੁਸੀਂ ਇੱਕ CV ਬਹੁਤ ਵਧੀਆ ਬਣਾ ਲਿਆ ਅਤੇ ਸਾਰਿਆਂ ਨੂੰ ਉਹੀ ਭੇਜ ਦਿਓ। ਸਭ ਤੋਂ ਜ਼ਰੂਰੀ ਹੈ ਤੁਸੀਂ ਐਡ ਦੇ ਵਿੱਚ ਪੜ੍ਹੋ ਕਿ ਐਡ ਦੇ ਵਿੱਚ ਕੀ ਲਿਖਿਆ ਹੋਇਆ, ਅਤੇ ਉਹਨੂੰ ਆਪਣੇ CV ਦੇ ਨਾਲ ਮੈਚ ਕਰੋ। ਦੈਟ ਇਜ਼ ਵੈਰੀ ਇੰਪੋਰਟੈਂਟ, ਬਿਕੋਜ਼ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟ੍ਰਿਕ ਦੱਸਦੀ ਹਾਂ। ਜਿਹੜੇ ਆਪਣੇ ਰਿਕਰੂਟਰ ਹੁੰਦੇ ਨੇ ਕੰਪਨੀਆਂ ਦੇ ਵਿੱਚ, ਉਹਨਾਂ ਨੂੰ ਇੱਕ ਐਡ ਪਿੱਛੇ ਮੈਂ ਨਹੀਂ 200 ਜਾਂ 300 ਐਪਲੀਕੇਸ਼ਨ ਮਿਨੀਮਮ ਆਉਂਦੇ ਨੇ, ਅਤੇ ਉਹ ਆਪਣਾ ਕੰਮ ਛੇਤੀ ਸ਼ੋਰਟਕੱਟ ਲੈਣ ਲਈ ਉਹ ਕੀਵਰਡ ਪਾਉਂਦੇ ਨੇ ਵਿੱਚ। ਸੋ ਉਹ ਵਿੱਚ ਪਾਉਂਦੇ ਆ ਕਿ ਕਸਟਮਰ ਸਰਵਿਸ ਲਿਖਿਆ ਹੋਇਆ ਕਿ ਨਹੀਂ। ਅਗਰ ਤੁਹਾਡੀ CV 'ਚ ਵਰਡ ਨਹੀਂ ਲਿਖੇ, ਤੁਹਾਡੀ CV ਉੱਪਰ ਹੀ ਨਹੀਂ ਆਊਗੀ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਜਿਹੜੀ ਵੀ ਐਡ ਹੈ ਤੁਸੀਂ ਉਹਦੇ ਨਾਲ ਥੋੜ੍ਹਾ ਦੇਖੋ ਕਿ ਕਿਸ ਤਰ੍ਹਾਂ ਮੈਚ ਹੁੰਦੀ ਹੈ ਤੁਹਾਡੀ CV।
ਇਹ ਬਹੁਤ ਵੱਡਾ ਸਵਾਲ ਹੈਗਾ, ਖਾਸ ਤੌਰ 'ਤੇ ਪ੍ਰਵਾਸੀਆਂ ਦੇ ਲਈ, ਜਿਹੜੇ ਚਾਹੇ ਉਹ ਵਿਦਿਆਰਥੀ ਨੇ, ਚਾਹੇ ਉਹ ਪਰਮਾਨੈਂਟ ਮਾਈਗ੍ਰੈਂਟ ਸੇਟ ਐਨੀਵਨ, ਉਹ ਐਕਸਪੀਰੀਅੰਸ ਕਿੱਥੋਂ ਲੈ ਕੇ ਆਉਣ ਜੀ? ਕਿਉਂਕਿ ਜੇ ਉਹਨਾਂ ਨੂੰ ਆਸਟ੍ਰੇਲੀਅਨ ਵਰਕਫੋਰਸ ਦਾ ਤਜਰਬਾ ਹੀ ਨਹੀਂ, ਤਾਂ ਉਹ ਆਪਣੇ CV ਦੇ ਵਿੱਚ ਫਿਰ ਕਿਸ ਤਰ੍ਹਾਂ ਇਸ ਚੀਜ਼ ਨੂੰ ਪਾਉਣ ਤਾਂ ਕਿ ਤੁਹਾਡੀ ਨਜ਼ਰ ਉਸ CV ਦੇ ਉੱਤੇ ਜਾਵੇ? ਬੇਸ਼ੱਕ ਉਸ ਵਿਅਕਤੀ ਦੇ ਕੋਲ, ਉਸ ਇੰਡੀਵਿਜੁਅਲ ਦੇ ਕੋਲ ਉਹ ਸਕਿੱਲਸ ਹੈਗੇ ਨੇ।
ਹਾਂਜੀ, ਬਿਕੋਜ਼ ਈਵਨ ਤੁਹਾਡੇ ਕੋਲ ਜੇ ਐਕਸਪੀਰੀਅੰਸ ਨਹੀਂ ਵੀ ਹੈਗਾ, ਯੂ ਕੈਨ ਸਟਿਲ ਪੁੱਟ ਡਾਊਨ ਕਿ ਯੂ ਨੋ ਜੋ ਮੇਰੀ ਕੇਪੇਬਿਲਿਟੀ ਆ, ਮੈਂ ਉਹ ਚੀਜ਼ਾਂ ਵਿੱਚ ਸਾਰੀਆਂ ਪਾ ਰਿਹਾ। ਆਈ ਥਿੰਕ ਦੂਜੀ ਗੱਲ ਬਹੁਤ ਜ਼ਰੂਰੀ ਆ, ਜਦੋਂ ਤੁਸੀਂ ਇੰਟਰਵਿਊ ਦੇ ਸਟੇਜ ਤੱਕ ਪਹੁੰਚਦੇ ਹੋ, ਆ ਜ਼ਰੂਰੀ ਨਹੀਂ ਹੈ ਇੰਨਾ ਹੈਗਾ ਕਿ ਚਲੋ ਐਕਸਪੀਰੀਅੰਸ ਹੈ ਨਹੀਂ ਹੈ, ਉਹਨਾਂ ਦਾ ਕੰਮ ਹੈ ਪੁੱਛਣਾ, ਤੁਹਾਡਾ ਕੰਮ ਹੈ ਜਵਾਬ ਦੇਣਾ। the best thing for you to do is don't respond with I can't. Respond with I can, I am keen, I am capable. I haven't done this system before, but India de vich addan vartya hoya siga. So thoda is style da tusi kar sakde ho.
ਇੱਕ ਕਨਸੈਪਟ ਹੁੰਦਾ ਕਿ ਤੁਹਾਨੂੰ ਵੀ ਪਤਾ ਹੋਣਾ ਕਿ ਵੀ ਸੈਲ ਯੂਅਰ ਸੈਲਫ ਸਾਡੇ ਜਿਹੜਾ ਕਿ ਆਪਣੇ ਪੰਜਾਬੀ ਅਸੀਂ ਭਾਈਚਾਰੇ ਦੇ ਹੈਗੇ ਹਾਂ ਇੰਡੀਅਨ ਭਾਈਚਾਰੇ ਜਿਹੜੇ ਲੋਕ ਹੈਗੇ ਹਾਂ ਅਸੀਂ ਉਹ ਥੋੜ੍ਹਾ ਜਿਹਾ ਮਹਿਸੂਸ ਕਰਦੇ ਹਾਂ ਕਿ ਨਹੀਂ ਆਪਣੀ ਤਾਰੀਫ ਖੁਦ ਕੀ ਕਰਨੀ
ਇਟ ਡਜ਼ਨਟ ਕਮ ਨੈਚੁਰਲ ਸਾਡੇ ਲਈ ਸਾਡੇ ਭਾਈਚਾਰੇ ਹੁੰਦਾ
ਸੈਲ ਯੂਅਰ ਸੈਲਫ ਦਾ ਕਨਸੈਪਟ
ਹਾਂਜੀ
ਤੁਸੀਂ ਦੱਸੋ ਵੀ ਇਹਨੂੰ ਕਿੱਦਾਂ ਅਸੀਂ ਜਿਹੜੇ ਆਪਣੇ ਇੰਡੀਅਨ ਭਾਈਚਾਰੇ ਦੇ ਲੋਕ ਹੈਗੇ ਆ ਪੰਜਾਬੀ ਭਾਈਚਾਰੇ ਦੇ ਲੋਕ ਹੈਗੇ ਆ ਉਹਨਾਂ ਨੂੰ ਡਿਫਰੈਂਟਲੀ ਸਮਝਾ ਸਕੀਏ ਕਿ ਕਿੰਨਾ ਜ਼ਰੂਰੀ ਹੈ
ਬਹੁਤ ਹੀ ਜ਼ਰੂਰੀ ਆ ਮੈਂ ਜਿਵੇਂ ਖੁਦ ਕਿੰਨੇ ਆਪਣੇ ਇੰਡੀਅਨ ਜਿਹੜੇ ਸਕਿੱਲਡ ਸਟੂਡੈਂਟ ਆਏ ਹੋਏ ਨੇ ਮੈਂ ਉਹਨਾਂ ਨੂੰ ਮੈਂਟਰ ਕੀਤਾ ਕੋਚ ਕੀਤਾ ਆ ਲਾਈਕ ਕਾਫੀ ਫਰੋਮ ਦ ਸਟਾਰਟ ਤੋਂ ਲੈ ਕੇ ਹੁਣ ਤੱਕ ਅਤੇ ਮੈਂ ਉਹਨਾਂ ਨੂੰ ਹਮੇਸ਼ਾ ਹੀ ਕਿਹਾ ਕਿ ਐਟੀਟਿਊਡ ਵਿਲ ਟੇਕ ਯੂ ਪਲੇਸਿਸ ਦੈਟ ਐਕਸਪੀਰੀਅੰਸ ਡਜ਼ਨਟ ਆਪਣੇ ਉੱਪਰ ਵੈਸੇ ਨਾ ਆਪਣੇ ਕਲਚਰ 'ਚ ਇਹ ਚੀਜ਼ ਇੰਬੈਡਡ ਨਹੀਂ ਹੈਗੀ ਕਿ ਅਸੀਂ ਖੁਦ ਹੀ ਅੱਛਾ ਕੰਮ ਕਰਕੇ ਅਤੇ ਖੁਦ ਹੀ ਈਗੋ ਵਗੈਰਾ ਬੂਸਟ ਕਰੀਏ ਵੀ ਆਰ ਨੋਟ ਆਪਣਾ ਇੱਦਾਂ ਦਾ ਸਟਾਈਲ ਨਹੀਂ ਹੈਗਾ ਬਟ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਨਹੀਂ ਉਹਨਾਂ ਨੂੰ ਦੇ ਗੋਟ ਨੋ ਵੇ ਟੂ ਫਾਇੰਡ ਆਊਟ ਅਤੇ ਜਿਵੇਂ ਉਹ ਤੁਹਾਨੂੰ ਥੋੜ੍ਹਾ ਜਿਹਾ ਕੁਐਸਚਨ ਪੁੱਛਣਗੇ ਤੁਸੀਂ ਤੁਹਾਡਾ ਕੰਮ ਆ ਕਿ ਉਹਨੂੰ ਉਹ ਕੁਐਸਚਨ ਦਾ ਵੀ ਜਵਾਬ ਦੇਣਾ ਅਤੇ ਉੱਤੋਂ ਤੁਸੀਂ ਇਗਜ਼ੈਂਪਲ ਵੀ ਦੇਣਾ ਕੁਝ ਕਦੀ ਕਦੀ ਕੁਐਸਚਨ ਹੁੰਦੇ ਨੇ ਆਪਣੇ ਓਪਨ ਐਂਡਡ ਅਤੇ ਕਲੋਜ਼ਡ ਅਤੇ ਕਲੋਜ਼ ਅਤੇ ਰਿਸਪੋਂਸ ਹੁੰਦਾ ਯੈਸ ਨੋ ਓਪਨ ਉਹ ਤੁਹਾਨੂੰ ਕਹਿਣਗੇ ਕਿ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਦੋਂ ਇੱਕ ਟਾਈਮ 'ਤੇ ਫੋਨ ਵੀ ਚੁੱਕਿਆ ਅਤੇ ਈਮੇਲ ਵੀ ਕੀਤੀ ਆ ਤੁਹਾਡਾ ਕੰਮ ਇਹ ਜਵਾਬ ਦੇਣਾ ਕਿ ਮੈਂ ਫੋਨ ਵੀ ਚੁੱਕਿਆ ਮੈਂ ਈਮੇਲ ਵੀ ਕੀਤੀ ਅਤੇ ਇੱਕ ਬੰਦਾ ਦਰਵਾਜ਼ੇ 'ਤੇ ਖੜਾ ਸੀ ਵੀ ਉਹਨੂੰ ਵੀ ਗ੍ਰੀਟ ਕੀਤਾ ਦਿਸ ਇਜ਼ ਤੁਸੀਂ ਹਰ ਟਾਈਮ ਸੋਚਣਾ ਕਿ ਅੱਛਾ ਦਿਸ ਇਜ਼ ਹਾਊ ਆਈ ਕੈਨ ਐਡ ਅਤੇ ਜੇ ਤੁਹਾਨੂੰ ਇੰਗਲਿਸ਼ ਵਿੱਚ ਵੀ ਨਹੀਂ ਪਤਾ ਡੋਨਟ ਫੀਲ ਸ਼ਾਇ ਤੁਸੀਂ ਉਹਨੂੰ ਦੱਸ ਦਿਓ ਕਿ ਲੁੱਕ ਆਮ ਜਸਟ ਦੋ ਮਿੰਟ ਮੈਨੂੰ ਲੱਗ ਰਿਹਾ ਟੂ ਜਸਟ ਟ੍ਰਾਂਸਪਲੇਟ ਇਨ ਮਾਈ ਮਾਈਂਡ ਐਂਡ ਆਈ ਵਿਲ ਐਕਸਪਲੇਨ ਟੂ ਯੂ ਵਾਟ ਇਟ ਇਜ਼
ਯਾਨੀ ਕਿ ਐਗਜ਼ਾਮਪਲਸ ਵੱਧ ਤੋਂ ਵੱਧ ਦਿੱਤੀਆਂ ਜਾਣ
ਹਾਂਜੀ
ਉਹ ਇਨਡਾਇਰੈਕਟਲੀ ਸੈਲ ਯੂਅਰ ਸੈਲਫ ਦਾ
ਹਾਂਜੀ
ਪੂਰਾ ਕਰ ਦਿੰਦਾ
ਇੱਕ ਸਟੈਪ ਥੋੜ੍ਹਾ ਜਿਹਾ ਅੱਗੇ ਵੀ ਆਪਾਂ ਵੱਧ ਜਾਂਦੇ ਹਾਂ ਜੀ ਹੁਣ ਸੀਵੀ ਤੋਂ ਅੱਗੇ ਵੱਧ ਕੇ ਅਮਾ ਜੀ ਜਦੋਂ ਇੰਟਰਵਿਊ ਦੀ ਗੱਲ ਆਉਂਦੀ ਹੈ ਜ਼ਿਆਦਾਤਰ ਜਿਹੜੇ ਹੈਗੇ ਨੇ ਪ੍ਰਵਾਸੀਆਂ ਦੇ ਉਹਨਾਂ ਦੀ ਇਹੀ ਹੁੰਦਾ ਹੈ ਕਿ ਗੂਗਲ 'ਤੇ ਕੁਐਸਚਨ ਜਿਹੜੇ ਹੈਗੇ ਨੇ ਜੀ ਉਹ ਸਰਚ ਕਰ ਲਓ ਅਤੇ ਮੈਂ ਤੁਹਾਡੇ ਪੁਆਇੰਟ ਆਫ ਵਿਊ ਤੋਂ ਤੁਹਾਡੇ ਪਰਸਪੈਕਟਿਵ ਤੋਂ ਇਹ ਜਾਣਨਾ ਚਾਹੁੰਦਾ ਕਿ ਬੀਂਗ ਅ ਐਚਆਰ ਤੁਹਾਨੂੰ ਵੀ ਇਹ ਲੱਗਦਾ ਹੈ ਕਿ ਗੂਗਲ ਬੇਸਡ ਕੁਐਸਚਨ ਪੁੱਛੇ ਜਾਣ ਤਾਂ ਕਿ ਫਿਰ ਜਿਹੜੇ ਡੈਸਕ ਦੇ ਇੱਧਰਲੇ ਪਾਸੇ ਮੇਰੇ ਵਰਗੇ ਬੈਠੇ ਨੇ ਜੀ ਉਹ ਫਿਰ ਗੂਗਲ ਬੇਸਡ ਆਨਸਰ ਇਹ ਤਿਆਰ ਕਰਕੇ ਜਾਣ ਜਾਂ ਫਿਰ ਆਪਣੇ ਵੱਲੋਂ ਤਿਆਰੀ ਕਰਕੇ ਜਾਈਏ ਜੀ ਸੱਚੀ ਪੁੱਛੀ ਜੀ ਗੱਲ ਸੀ
ਸੋ ਉਹਦਾ ਆਨਸਰ ਆ ਕਿ ਤੁਹਾਡੇ ਕੋਲ ਜੇ ਇੰਡੀਆ ਦਾ ਐਕਸਪੀਰੀਅੰਸ ਹੈ ਨਾ ਤਾਂ ਉਹਦੀ ਵੀ ਇੱਥੇ ਬਹੁਤ ਵੈਲਿਊ ਆ ਪਰ ਤੁਹਾਨੂੰ ਥੋੜ੍ਹਾ ਜਿਹਾ ਪ੍ਰਿਪੇਅਰ ਹੋਣਾ ਪੈਣਾ ਟੂ ਸਟੈਪ ਬੈਕ ਜਦੋਂ ਆਪਾਂ ਇੱਥੇ ਆਉਂਦੇ ਹਾਂ ਦਿਸ ਇਜ਼ ਆਟੋਮੈਟਿਕ ਤੁਹਾਡਾ ਉਹੀ ਤੁਸੀਂ ਆਪ ਹੀ ਰੈਕਗਨਾਈਜ਼ ਕਰ ਰਹੇ ਹੋ ਕਿ ਇੱਥੇ ਦਾ ਮਾਰਕੀਟਿੰਗ ਸਿਸਟਮ ਡਿਫਰੈਂਟ ਆ ਐਕਚੁਅਲੀ ਇੰਡੀਆਜ਼ ਮਾਰਕੀਟਿੰਗ ਸਿਸਟਮ ਇਜ਼ ਵਨ ਆਫ ਦਾ ਬੈਸਟ ਇਨ ਦਾ ਵਰਲਡ ਸੋ ਯੂ ਨੋ ਬਟ ਥੋੜ੍ਹਾ ਟਾਈਮ ਤੁਹਾਨੂੰ ਇੱਥੇ ਲੱਗੇਗਾ ਟੂ ਅਡਜਸਟ ਐਂਡ ਅਮੈਂਡ ਸੋ ਯੂ ਹੈਵ ਟੂ ਬੀ ਪ੍ਰਿਪੇਅਰਡ ਕਿ ਮੈਂ ਚਲੋ ਇੰਡੀਆ ਮੈਂ ਮੈਨੇਜਰ ਸੀ ਇੱਥੇ ਆ ਕੇ ਮੈਂ ਸੁਪਰਵਾਈਜ਼ਰ ਬਣ ਗਿਆ ਜਾਂ ਮੈਂ ਹੁਣ ਯੂ ਨੋ ਥੋੜ੍ਹਾ ਲੋਅਰ ਲੈਵਲ ਦੀ ਜੋਬ 'ਚ ਦੂਜੀ ਗੱਲ ਸੇਮ ਜਸਟ ਔਨ ਦੈਟ ਇਜ਼ ਵੈਲ ਆਪਣਾ ਫਲੈਕਸੀਬਲ ਹੋਣਾ ਵੀ ਬਹੁਤ ਜ਼ਰੂਰੀ ਆ ਜੇ ਤੁਸੀਂ ਇੰਡੀਆ ਮਾਰਕੀਟਿੰਗ ਦੇ ਕੰਪਨੀ ਦੇ ਅੱਛੇ ਮੈਨੇਜਰ ਸੀਗੇ ਫੋਰ ਐਗਜ਼ਾਮਪਲ ਐਂਡ ਦਿਸ ਅਪਲਾਈਜ਼ ਟੂ ਆਲ ਇੰਡਸਟਰੀਜ਼ ਤੁਸੀਂ ਇੱਥੇ ਆ ਕੇ ਕਿਸੇ ਵੀ ਮਾਰਕੀਟਿੰਗ ਕੰਪਨੀ 'ਚ ਬਸ ਪੈਰ ਧਰਨ ਦੀ ਗੱਲ ਕਰੋ ਚਾਹੇ ਉਹ ਕਸਟਮਰ ਸਰਵਿਸ 'ਚ ਆ ਚਾਹੇ ਕੋਂਟੈਕਟ ਸੈਂਟਰ 'ਚ ਆ ਤੁਹਾਡਾ ਐਕਸਪੀਰੀਅੰਸ ਜੋ ਹੈ ਉੱਥੇ ਵੀ ਲੱਗੂਗਾ ਅਤੇ ਅੱਗੋਂ ਤੁਹਾਡੀ ਕੈਪੇਬਿਲਿਟੀ ਵੀ ਦੇਖਣਗੇ ਅਤੇ ਤੁਹਾਨੂੰ ਫਿਰ ਇਸ ਤਰ੍ਹਾਂ ਹੀ ਯੂ ਬੀ ਮੈ ਟੂ ਮੂਵ ਫੋਰਵਰਡ ਸਰ ਮੈਂ ਤੁਹਾਨੂੰ ਓਨੈਸਟਲੀ ਦੱਸਦੀ ਹਾਂ ਜਦੋਂ ਆਪਣੇ ਸਾਹਮਣੇ ਇੰਟਰਵਿਊ ਲਈ ਆਉਂਦੇ ਨੇ ਇੱਕ ਸਕਿੰਟ 'ਚ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਨੇ ਗੂਗਲ 'ਤੇ ਦੇਖਿਆ ਹੋਇਆ ਸਰ ਉਹ ਆਈ ਵੁੱਡ ਨੋਟ ਰੈਕਮੈਂਡ ਟੂ ਡੂ ਦੈਟ ਜੇ ਤੁਸੀਂ ਥੋੜ੍ਹਾ ਲਾਈਕ ਓਬਵੀਅਸਲੀ ਇੱਥੇ ਆ ਕੇ ਨਹੀਂ ਪਤਾ ਇੰਟਰਵਿਊ ਦਾ ਕਿਸ ਤਰ੍ਹਾਂ ਸਟਾਈਲ ਹੁੰਦਾ ਕਿੱਦਾਂ ਦੇ ਕੁਐਸਚਨ ਪੁੱਛਦੇ ਨੇ ਯੂ ਨੋ ਉਸ ਕਰਕੇ ਤੁਸੀਂ ਚੈੱਕ ਕਰੋ ਥੋੜ੍ਹਾ ਰੀਸਰਚ ਕਰੋ ਬਟ ਮੇਨਲੀ ਆ ਆ ਕਿ ਤੁਸੀਂ ਆਪਣੇ ਐਗਜ਼ਾਮਪਲ ਤਿਆਰ ਰੱਖੋ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਤੁਸੀਂ ਕਹਿ ਦਿਓ ਬੀ ਓਨੈਸਟ ਕਿ ਮੈਂ ਐਕਚੁਅਲੀ ਇਹ 'ਚ ਐਕਸਪੀਰੀਅੰਸ ਨਹੀਂ ਕੀਤਾ ਬਟ ਆਈ ਐਮ ਕੀਨ ਆਈ ਐਮ ਕੈਪੇਬਲ ਆਈ ਵਿਲ ਡੂ ਦਿਸ ਆ ਬਹੁਤ ਜ਼ਰੂਰੀ ਆ ਟੂ ਵੈਨ ਯੂ ਗੋਇੰਗ ਟੂ ਦੀ ਇੰਟਰਵਿਊਜ਼ ਦੂਜੀ ਚੀਜ਼ ਆਪਣੀ ਰੀਸਰਚ ਕਰਨਾ ਬਹੁਤ ਹੀ ਜ਼ਰੂਰੀ ਆ ਸੋ ਜਿਹੜੇ ਕੰਪਨੀ ਲਈ ਤੁਸੀਂ ਇੰਟਰਵਿਊ ਲਈ ਜਾ ਰਹੇ ਹੋ ਉਹ ਵੀ ਦੇਖਣਾ ਬਹੁਤ ਜ਼ਰੂਰੀ ਹੈ
ਗੂਗਲ ਦਾ ਇੱਕ ਬ੍ਰੌਡ ਸਪੈਕਟ੍ਰਮ ਹੈਗਾ
ਹਾਂਜੀ
ਉਹ ਤੁਹਾਨੂੰ ਇੱਕ ਫਰੇਮਵਰਕ ਦੱਸ ਸਕਦਾ ਹੈ
ਹਾਂਜੀ
ਤੁਸੀਂ ਆਪਣੇ ਹਿਸਾਬ ਦੇ ਨਾਲ ਉਹਨੂੰ ਡਿਫਾਈਨ ਕਰਨਾ ਹੈ ਉਹਨੂੰ ਇਸ ਹਿਸਾਬ ਦੇ ਨਾਲ ਜਿਵੇਂ ਹੈਗਾ ਮੋਡੀਫਾਈ ਕਰਨਾ ਤੁਹਾਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਉੱਥੋਂ ਪਰ ਉਹਨੂੰ ਬਿਲਕੁਲ ਹੂ ਬਹੂ ਕਹਿੰਦੇ ਜਿਵੇਂ ਇੰਡੀਆ ਕਹਿੰਦੇ ਕਾਪੀ ਕਰਨੀ
ਕਾਪੀ ਪੇਸਟ ਨਹੀਂ ਮਾਰਨਾ ਜੀ
ਜੇ ਨਕਲ ਵੀ ਕਰਨੀ ਅਕਲ ਵੀ ਚਾਹੀਦੀ ਹੈ ਠੀਕ ਹੈ ਜੀ ਮੇਰੇ ਖਿਆਲ 'ਚ ਇਹ ਮਤਲਬ ਤੁਹਾਡਾ ਜਵਾਬ ਹੈਗਾ ਬਹੁਤ ਅੱਛਾ ਲੱਗਿਆ ਜੀ ਰਿਜ਼ਿਊਮੇ ਕਿਸੇ ਕੋਲ ਟਾਈਮ ਨਹੀਂ ਹੁੰਦਾ ਪੜ੍ਹਨ ਦਾ ਜੇ ਮੈਂ 20 ਪੇਜ ਦਾ ਰਿਜ਼ਿਊਮੇ ਭੇਜ ਦਿੰਦਾ ਜਾਂ ਮੈਂ 1 ਪੇਜ ਦਾ ਭੇਜ ਦਿੰਦਾ ਹੈ ਨਾ ਤਾਂ ਲੱਗਦਾ ਵੀ ਬਹੁਤ ਥੋੜ੍ਹਾ ਰਹੇਗਾ ਜਾਂ ਬਹੁਤ ਵੱਡਾ ਹੈਗਾ, ਕਿਸੇ ਕੋਲ ਟਾਈਮ ਨਹੀਂ ਕਰਨਾ ਜਾਣਦਾ।
ਹਾਂਜੀ,
ਬਿਲਕੁਲ ਜਿਹਾ ਜੈਨੂਅਨ ਜਿਹਾ ਹੁੰਦਾ, ਹਲਕਾ ਜਿਹਾ, ਜਿਵੇਂ ਕਹਿ ਸਕਦੇ ਹਾਂ ਕਿ ਹਾਂ ਜਸਟੀਫਾਈਡ।
ਹਾਂਜੀ,
ਕਿੰਨਾ ਕੁ ਵੱਡਾ ਹੋਣਾ ਚਾਹੀਦਾ ਹੈ?
2 pages।
2 pages, ਅੱਛਾ, ਮਤਲਬ ਸਾਰਾ ਸਮਰੀ ਸਮਰਾਈਜ਼ ਉਹਦੇ ਵਿੱਚ ਕੀਤਾ ਹੋਣਾ ਚਾਹੀਦਾ,
ਉਹ ਬਸ ਆਪਣੇ ਅਤੇ ਸਿੰਪਲ ਫੋਨਟ ਰੱਖਿਆ ਜਾਵੇ। ਸੋ ਜਿਵੇਂ ਮੈਂ ਮੋਸਟਲੀ ਆਪਣੇ 2 page ਹੁੰਦੇ ਨੇ
ਜੀ ਜੀ,
ਅਤੇ ਸਟਾਰਟਿੰਗ ਵਿੱਚ ਆਪਣੇ ਨੋਰਮਲ ਜੋ ਲੋਕੇਸ਼ਨ ਨੇ, ਕਰੀਅਰ ਓਬਜੈਕਟਿਵਸ ਜਾਂ ਜੋ ਇੰਟਰਸਟ ਹੈ ਉਹਦੇ ਥੱਲੇ ਆਪਣੀ ਐਜੂਕੇਸ਼ਨ,
ਅਤੇ
ਜਦੋਂ ਆਪਣੇ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਨਾ, ਤੁਸੀਂ ਆਪਣੀ ਐਜੂਕੇਸ਼ਨ 'ਤੇ ਜ਼ੋਰ ਪਾ ਦਿਓ। ਫਿਰ ਤੁਸੀਂ ਲਿਖੋ ਕਿ ਮੈਂ ਆਹ ਸਬਜੈਕਟ ਪੜ੍ਹੇ ਸੀਗੇ, ਮੈਂ ਆਹ ਸਬਜੈਕਟ ਕੀਤੇ ਸੀਗੇ, ਫਿਰ ਉਸ ਤੋਂ ਬਾਅਦ ਤੁਹਾਡਾ ਐਕਸਪੀਰੀਅੰਸ ਹੁੰਦਾ ਆ। ਲਾਈਕ ਮੈਂ ਤੁਹਾਨੂੰ ਆਪਣਾ ਦੱਸਦਾ ਜੋ ਮੈਂ ਇੰਟਰਵਿਊ ਕਰਦੀ ਹਾਂ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਵੋਟ ਇਜ਼ ਯੋਰ ਐਲੀਵੇਟਰ ਇੰਟਰੋਡਕਸ਼ਨ। ਸੋ ਉਹਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਜੋ ਆਏ ਨੇ ਉਹਨਾਂ ਨੇ ਕੁਛ ਪੜ੍ਹਿਆ, ਦੇਖਿਆ, ਪ੍ਰੈਪਰੇਸ਼ਨ ਕੀਤੀ, ਨਹੀਂ ਕੀਤੀ। ਸੋ ਆਪਣਾ ਐਲੀਵੇਟਰ ਪ੍ਰੈਪਰੇਸ਼ਨ, ਆਮ ਨੋਟ ਸ਼ੋਰ ਜੇ ਤੁਹਾਨੂੰ ਪਤਾ ਨਹੀਂ ਪਤਾ, ਸੋ ਬੇਸਿਕਲੀ ਜੇ ਤੁਹਾਨੂੰ ਕੋਈ ਲਿਫਟ ਦੇ ਵਿੱਚ ਮਿਲੇ
ਜੀ ਜੀ,
ਤੇ ਪੁੱਛੇ ਕਿ ਤੁਸੀਂ ਕੀ ਕਰਦੇ ਹੋ,
ਹਾਂਜੀ,
ਤੁਹਾਡੇ ਕੋਲ ਕਿੰਨਾ ਕੁ ਟਾਈਮ ਹੁੰਦਾ, 15 ਸਕਿੰਟ, 20 ਸਕਿੰਟ, ਤੁਸੀਂ ਉਹ ਚੀਜ਼ ਰੱਟ ਲਓ ਕਿ ਜੇ ਮੈਨੂੰ ਪੁੱਛਣ ਔਨ ਦਾ ਸਪੋਟ, ਦਿਸ ਇਜ਼ ਵਾਟ ਆਈ ਕੈਨ ਰਿਸਪੋਂਡ ਵਿਦ।
ਕੌਨਫੀਡੈਂਸ ਲੈਵਲ, ਹੁਣ ਆਪਾਂ ਗੱਲ ਕਰਾਂਗੇ, ਤੁਸੀਂ ਪਹਿਲਾਂ ਤਾਂ ਸਟੈਪ ਕਲੀਅਰ ਕਰ ਲਿਆ, ਰਿਜ਼ਿਊਮੇ ਸੀਗਾ,
ਹਾਂਜੀ,
ਕਾਲਿੰਗ ਹੋ ਗਈ, ਇੰਟਰਵਿਊ ਵਾਸਤੇ ਕਾਲ ਆ ਗਈ,
ਹਾਂਜੀ,
ਹੁਣ ਇੰਟਰਵਿਊ ਵਾਸਤੇ ਕਿੱਦਾਂ ਡਰੈਸ ਅਪ ਹੋ ਕੇ ਜਾਈਏ, ਕਿਸ ਚੀਜ਼ ਨਾਲ ਕੌਨਫੀਡੈਂਸ ਬਿਲਡ ਹੋ ਸਕਦਾ ਹੈ, ਤੁਹਾਨੂੰ ਬੈਠਦੇ ਸਾਬਾ ਚੱਲ ਜਾਵੇ ਵੀ ਬੰਦੇ 'ਚ ਕੌਨਫੀਡੈਂਸ ਹੈਗਾ ਹੈਗਾ?
ਹਾਂਜੀ, ਸੋ ਓਬਵੀਅਸਲੀ ਆਪਣਾ ਸਭ ਤੋਂ ਪਹਿਲਾਂ ਤਾਂ ਫਸਟ ਇੰਪ੍ਰੈਸ਼ਨ ਪੈਂਦਾ ਆ ਕਿ ਕਿੱਦਾਂ ਦੀ ਪ੍ਰੈਜੈਂਟੇਸ਼ਨ ਆ, ਕਿੱਦਾਂ ਦੇ ਦੇਖਣ ਨੂੰ ਆ। ਕਾਫੀ ਵਾਰੀ ਮੈਂ ਅੰਦਰ ਆਫਿਸ 'ਚ ਹੁੰਦੀ ਹਾਂ ਅਤੇ ਮੈਂ ਰਿਸੈਪਸ਼ਨਿਸਟ ਨੂੰ ਹੀ ਫੋਨ ਕਰਕੇ ਪੁੱਛਦੀ ਹਾਂ ਕਿ ਕਿਸ ਤਰ੍ਹਾਂ ਬੈਠੇ ਨੇ, ਕੀ ਕਰ ਰਹੇ ਨੇ ਉਹ, ਕਿਉਂਕਿ ਉਹ ਫੇਸਬੁੱਕ 'ਤੇ ਚੜ੍ਹੇ ਹੋਏ ਨੇ, ਉਹਨੇ 'ਚ ਹੀ ਪਤਾ ਲੱਗ ਜਾਂਦਾ ਕਿ ਵੋਟ ਇਜ਼ ਗੋਇੰਗ ਔਨ। ਅਤੇ ਕਾਫੀ ਵਾਰੀ ਇਹ ਗੱਲਾਂ ਹੁੰਦੀਆਂ ਨੇ, ਅਤੇ ਜਿਹੜਾ ਨਰਵਸ ਹੋਣਾ ਨਾ ਉਹ ਵੀ ਇੱਕ ਅੱਛੀ ਗੱਲ ਹੈ। ਜਦੋਂ ਤੁਸੀਂ ਓਵਰ ਕੌਨਫੀਡੈਂਟ ਵੀ ਹੁੰਦੇ ਹੋ ਉਹ 'ਚ ਤੁਹਾਨੂੰ ਆਪਣੀ ਹੋਸ਼ ਭੁੱਲ ਜਾਂਦੀ ਹੈ ਕਿ ਅਸਲ 'ਚ ਮੈਂ ਕੀ ਸਵਾਲ ਦੇ ਜਵਾਬ ਦੇਣੇ ਨੇ। ਸਰ ਇੱਕ ਤਾਂ ਆਪਣੀ ਡਰੈਸ, ਮੈਂ ਤਾਂ ਮੋਸਟਲੀ ਲਾਈਕ ਰੈਕਮੈਂਡ ਕਰੂੰਗੀ ਬਲੈਕ ਪੈਂਟਸ, ਵਾਈਟ ਟੌਪ, ਸਿੰਪਲ, ਕਲੀਨ, ਐਂਡ ਮੇਕ ਸ਼ੋਰ ਕਰਿਓ ਕਿ ਹਾਈਜੀਨ ਆਪਣੀ ਬਹੁਤ ਜ਼ਰੂਰੀ ਹੁੰਦੀ ਆ ਜਦੋਂ ਤੁਸੀਂ ਕਿਸੇ ਵੀ ਇੰਟਰਵਿਊ ਲਈ ਜਾਂਦੇ ਹੋ। ਅਤੇ ਸਿੰਪਲ ਰੱਖਣਾ, ਤੁਸੀਂ ਇੱਦਾਂ ਸੋਚੋ ਕਿ ਜੇ ਮੈਨੂੰ ਆਫਿਸ ਦੇ ਵਿੱਚ ਜੋਬ ਮਿਲ ਗਈ ਜਾਂ ਜਿੱਥੇ ਵੀ, ਜੇ ਮੈਂ ਮੈਕਡੋਨਲਡਸ ਵੀ ਕੰਮ ਕੀਤਾ, ਜੇ ਮੈਂ ਰੈਸਟੋਰੈਂਟ ਵੀ ਕੀਤਾ, ਉੱਥੇ ਕਿੱਦਾਂ ਦੀ ਡਰੈਸ ਕਰਦੇ ਨੇ, ਉਸ ਹਿਸਾਬ ਨਾਲ ਤੁਸੀਂ ਜਿਹੜੇ ਸਾਹਮਣੇ ਬੈਠੇ ਹੋ ਦੇ ਸ਼ੁੱਡ ਇਮੈਜਿਨ ਕਿ ਅੱਛਾ ਜਦੋਂ ਇਹ ਉਸ ਜੋਬ 'ਚ ਹੋਣਗੇ ਕਿਸ ਤਰ੍ਹਾਂ ਦੀ ਇਹ ਡਰੈਸ ਕਰਨਗੇ, ਕਿੱਦਾਂ ਦੀ ਇਹ ਪ੍ਰਜੈਂਟ ਕਰਨਗੇ, ਇਹ ਮੇਰੇ ਕਸਟਮਰ ਕਿੱਦਾਂ ਅੰਦਰ ਲੈ ਕੇ ਆਉਣਗੇ। ਸੋ ਆਹ ਗੱਲਾਂ ਬਹੁਤ ਬਹੁਤ ਹੀ ਜ਼ਰੂਰੀ ਹੁੰਦੀਆਂ, ਅਤੇ ਪ੍ਰੈਜੈਂਟੇਸ਼ਨ ਦੇ ਨਾਲ ਨਾਲ ਨਾ ਪੰਕਚੁਐਲਿਟੀ ਵੀ ਬਹੁਤ ਜ਼ਰੂਰੀ ਹੈ।
ਹਾਂਜੀ ਹਾਂ, ਠੀਕ
ਹੈ, ਉਹ ਹੈਂਡ ਇਨ ਹੈਂਡ ਹੀ ਜਾਂਦੀ ਆ।
ਹਾਂਜੀ, ਅਕਸਰ ਕਿਹਾ ਜਾਂਦਾ ਕਦੀ ਵੀ ਸੈਲਰੀ ਬਾਰੇ ਗੱਲ ਨਾ ਕਰੋ, ਐਂਡ 'ਚ ਸਾਰੇ ਪੁੱਛਦੇ ਆ ਐਨੀ ਅਦਰ ਕੁਐਸਚਨ ਯੂ ਹੈਵ ਇਨ ਯੋਰ ਮਾਈਂਡ, ਹੈ ਨਾ, ਐਪਲੀਕੈਂਟ ਨੂੰ ਪੁੱਛਿਆ ਜਾਂਦਾ ਤਾਂ ਉਹ ਬੰਦਾ ਪੁੱਛ ਲੈਂਦਾ ਕਿ ਵੀ ਕਦ ਤੱਕ ਜੁਆਇਨਿੰਗ ਹੋਏਗੀ ਜਾਂ ਕੀ ਹੋ ਸਕਦਾ, ਪਰ ਕਹਿੰਦੇ ਆ ਵੀ ਸੈਲਰੀ ਵਾਲੀ ਗੱਲਬਾਤ ਨਾ ਕਰੋ।
ਅੱਜ ਕੱਲ੍ਹ ਮੋਸਟਲੀ ਆਪਣੇ ਤੁਸੀਂ ਜੋਬ ਐਡ 'ਚ ਵੀ ਦੇਖੋਗੇ ਜਾਂ ਸੀਕ ਦੇਖੋਗੇ, ਆਪਣੀ ਸੈਲਰੀ ਘੱਟ ਹੀ ਐਡਵਰਟਾਈਜ਼ ਹੁੰਦੀ ਹੈ, ਬਿਕੋਜ਼ ਇਹ ਕੋਈ ਗਵਰਨਮੈਂਟ ਦੇ ਥੱਲੇ ਰੂਲਿੰਗ ਨਹੀਂ ਹੈਗੀ ਕਿ ਇੰਨੀ ਤਨਖਾਹ ਇਹੋ ਜਿਹੇ ਬੰਦੇ ਨੂੰ ਦੇਣੀ ਅਨਲੈਸ ਕਿ ਤੁਸੀਂ ਗਵਰਨਮੈਂਟ ਸੈਕਟਰ ਦੀ ਜੋਬ ਕਰਦੇ ਹੋ। ਸੋ ਜਿਹੜੇ ਮੋਸਟਲੀ ਕੰਪਨੀਆਂ ਵਾਲੇ ਨੇ ਉਹ ਬੰਦਾ ਦੇਖ ਕੇ ਰੈਫਰੈਂਸਾਂ ਚੈੱਕ ਕਰਕੇ ਫਿਰ ਸੈਲਰੀ ਔਫਰ ਕਰਦੇ ਨੇ। ਮੇਰਾ ਕਹਿਣਾ ਆ ਕਿ ਇੰਟਰਵਿਊ ਦੇ ਵਿੱਚ ਤੁਸੀਂ ਉਦੋਂ ਨਾ ਪੁੱਛੋ, ਬਟ ਬਾਅਦ ਦੇ ਵਿੱਚ ਜਦੋਂ ਤੁਹਾਨੂੰ ਫੋਨ ਕਰਨਗੇ ਪੁੱਛਣਗੇ ਕਿ ਕੀ ਫੀਡਬੈਕ ਆ, ਕਿਸ ਤਰ੍ਹਾਂ ਲੱਗੀ, ਉਦੋਂ ਪੁੱਛੋ ਕਿ ਵੈਨ ਵਿਲ ਵੀ ਹੈਵ ਅ ਡਿਸਕਸ਼ਨ ਅਬਾਊਟ ਸੈਲਰੀ। ਸੋ ਤੁਸੀਂ ਫਿਰ ਵੀ ਐਕਚੁਲੀ ਸੈਲਰੀ ਨਹੀਂ ਪੁੱਛ ਰਹੇ, ਤੁਸੀਂ ਪੁੱਛ ਰਹੇ ਕਿ ਕਦੋਂ ਆਪਾਂ ਸੈਲਰੀ ਦੀ ਗੱਲ ਕਰਾਂਗੇ, ਬਿਕੋਜ਼ ਉਹ ਵੀ ਦੇ ਨੋ ਕਿ ਸਾਰੇ ਕੰਮ ਮੋਸਟਲੀ ਪੈਸੇ ਕਮਾਉਣ ਲਈ ਆਉਂਦੇ। ਸੋ ਦੇ ਵੈਰੀ ਵੈਰੀ ਅਵੇਅਰ ਆਫ ਦੈਟ।
ਸੌਫਟ ਸਕਿੱਲਸ ਦੀ ਅਕਸਰ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਸੌਫਟ ਸਕਿੱਲ 'ਤੇ ਬਹੁਤ ਜ਼ਿਆਦਾ ਧਿਆਨ ਦਿਓ, ਕਿ ਤੁਹਾਡੇ ਜਿਹੜੇ ਸੌਫਟ ਸਕਿੱਲਸ ਨੇ ਉਹਨਾਂ ਨੂੰ ਰਿਕਰੂਟਰ ਬਹੁਤ ਧਿਆਨ ਦੇ ਨਾਲ ਦੇਖਦੇ ਨੇ। ਹੁਣ ਉਹ ਧਿਆਨ ਦੇ ਨਾਲ ਦੇਖਣਾ ਕੀ ਹੁੰਦਾ ਜੀ?
ਸਰ ਸੌਫਟ ਸਕਿੱਲਸ ਆਪਣੇ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਪੜ੍ਹਦੇ ਨੀਗੇ, ਉਹ ਚੀਜ਼ਾਂ ਨੇ ਜਿਹੜੀਆਂ ਕਿ ਆਪਾਂ ਸੋਸਾਇਟੀ 'ਚ ਨਿਕਲ ਕੇ ਸਿੱਖਦੇ ਹਾਂ ਜਾਂ ਆਪਣੀ ਲਾਈਫ ਦੀ ਐਕਸਪੀਰੀਅੰਸਾਂ ਸਿੱਖਦੇ ਹਾਂ। ਤੁਸੀਂ ਐਕਸਟਰਾ ਕਰਿਕੁਲਰ ਕੀ ਕੀਤਾ ਆ? ਤੁਸੀਂ ਸਪੋਰਟ ਕੀਤੀ ਆ, ਜਾਂ ਤੁਸੀਂ ਯੋਗਾ ਕਰਦੇ ਸੀ, ਜਾਂ ਤੁਸੀਂ ਟਿਊਸ਼ਨ ਪੜ੍ਹਾਉਂਦੇ ਸੀਗੇ। ਇਹ ਨਾ ਸੋਚੋ ਕਿ ਕਸਟਮਰ ਸਰਵਿਸ 'ਚ ਕੀ ਕਰਦੇ ਸੀ, ਸਰਵਿਸ ਵਿਦ ਅ ਸਮਾਈਲ। ਕੋਈ ਵੀ ਪੜੂਗਾ ਤਾਂ ਕਹੂਗਾ ਓ ਓਕੇ, ਥਿੰਕਿੰਗ ਆਊਟਸਾਈਡ ਦ ਸਕੁਐਅਰ।
ਸਾਨੂੰ ਪਤਾ ਲੱਗ ਗਿਆ ਕਿ ਸੀਵੀ ਦੇ ਵਿੱਚ ਕੀ ਪਾਣਾ।
ਹਾਂਜੀ,
ਹੁਣ ਇਹ ਵੀ ਦੱਸ ਦਿਓ ਕਿ ਸੀਵੀ 'ਚੋਂ ਕੀ ਕੱਢਣਾ।
ਤੁਸੀਂ ਜੇ ਤੁਹਾਡੇ ਕੋਲ ਇੰਡੀਆ 10 ਸਾਲ ਦਾ ਐਕਸਪੀਰੀਅੰਸ ਆ, ਤੁਸੀਂ ਬੁਲਟ ਪੁਆਇੰਟ 'ਚ ਪਾ ਦਿਉ। ਸੋ ਫੋਰ ਐਗਜ਼ਾਮਪਲ, ਜਦੋਂ ਆਪਾਂ ਐਕਸਪੀਰੀਅੰਸ ਵਾਲਾ ਪਾਰਟ ਲਿਖਦੇ ਹਾਂ, ਜੇ ਤੁਹਾਡੇ ਕੋਲ ਸਿਰਫ ਇੱਕ ਜੋਬ ਦਾ ਐਕਸਪੀਰੀਅੰਸ ਆ, ਤੁਸੀਂ ਉਹਦੇ ਥੱਲੇ ਬੁਲਟ ਪੁਆਇੰਟ ਪਾਓ ਅਤੇ ਸਟ੍ਰੈਚ ਕਰ ਦਿਉ। ਜੇ ਤੁਹਾਡੇ ਕੋਲ 10 ਅੱਡ ਅੱਡ ਜੋਬਸ ਦੀ ਐਕਸਪੀਰੀਅੰਸ ਆ ਜਾਂ ਅੱਡ ਅੱਡ ਲਾਈਕ ਡਿਫਰੈਂਟ ਜਗ੍ਹਾ ਤੋਂ ਤੁਸੀਂ ਐਕਸਪੀਰੀਅੰਸ ਜਾਂ ਵਰਕ ਵੋਲੰਟੀਅਰ ਵਰਕ ਕੀਤਾ ਹੋਇਆ, ਤੁਸੀਂ ਉਹਦੇ ਬੁਲਟ ਪੁਆਇੰਟ ਬਣਾਓ ਅਤੇ ਥੱਲੇ ਡਿਸਕ੍ਰਿਪਸ਼ਨ ਨਾ ਪਾਓ। ਸਰ ਜੇ ਤੁਹਾਨੂੰ ਰਿਕਰੂਟਰ ਚਾਹੂਗਾ ਦੇ ਵਿਲ ਆਸਕ ਯੂ ਮੋਰ ਕੁਐਸਚਨਸ, ਬਟ ਡੋਂਟ ਡਿਲੇਟ ਇਟ, ਹੈਵ ਇਟ ਦੇਅਰ ਐਜ਼ ਅ ਬੁਲਟ ਪੁਆਇੰਟ। ਕਦੀ ਕਦੀ ਆਪਾਂ ਸੋਚਦੇ ਹਾਂ ਕਿ ਆਪਾਂ ਫੋਟੋ ਪਾਈਏ ਵਿੱਚ, ਅਨਲੈਸ ਕਿ ਤੁਸੀਂ ਮਾਡਲਿੰਗ ਲਈ ਜਾ ਰਹੇ ਹੋ, ਮੈਂ ਕਹੂੰਗੀ ਕਿ ਨਾ ਪਾਓ,
ਨਾ ਪਾਓ।
ਦੂਸਰੀ ਚੀਜ਼ ਆ ਯੂਜ਼ ਬਲੈਕ ਓਨਲੀ, ਸਰ ਡੋਂਟ ਯੂਜ਼ ਅਦਰ ਕਲਰਸ, ਅਤੇ ਕੀਪ ਇਟ ਵੈਰੀ ਸਿੰਪਲ। ਕੋਈ ਉਹਦੇ 'ਚ ਫਰੇਮ ਪਾਉਣ ਦੀ, ਡਰਾਮਾ ਕਰਨ ਦੀ, ਕਲਰਸ ਪਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ।
ਇੱਕ ਪ੍ਰਾਈਵੇਟ ਸੈਕਟਰ ਅਤੇ ਪਬਲਿਕ ਸੈਕਟਰ, ਜ਼ਮੀਨ ਸਮਾਨ ਦਾ ਫਰਕ ਕਿਹਾ ਜਾਂਦਾ ਹੈ, ਇਹਦੇ ਵਿੱਚ ਕੋਈ ਅਸੈਂਸ਼ੀਅਲ ਕ੍ਰਾਈਟੀਰੀਆ ਵੀ ਹੁੰਦਾ, ਇੱਕ ਐਡਰੈਸ ਕਰਨਾ ਬਹੁਤ ਜ਼ਰੂਰੀ ਹੁੰਦਾ। ਪ੍ਰਾਈਵੇਟ ਸੈਕਟਰ ਦੇ ਵਿੱਚ ਜਨਰਲੀ ਇੱਕ ਕਵਰ ਲੈਟਰ ਅਤੇ ਰੈਜ਼ਿਊਮੇ ਹੀ ਹੁੰਦਾ ਹੈ,
ਹੈ ਨਾ? ਹਾਂਜੀ।
ਕਿਹੜੇ ਕਿਹੜੇ ਨੁਕਤੇ ਹੈਗੇ ਜਿਹੜੇ ਕਿ ਅਸੀਂ ਖਾਸ ਧਿਆਨ ਦੇਈਏ ਪਬਲਿਕ ਸੈਕਟਰ ਵਾਸਤੇ?
ਓਕੇ, ਆਪਣੀ ਜਿਹੜੀ ਪਬਲਿਕ ਸੈਕਟਰ ਦੀ ਜੋਬ ਐਪਲੀਕੇਸ਼ਨ ਹੁੰਦੀ ਹੈ ਨਾ, ਉਹ ਇਸ ਕਰਕੇ ਇੰਨੀ ਸਿਲੈਕਸ਼ਨ ਕ੍ਰਾਈਟੀਰੀਆ ਪਾਉਂਦੇ ਨੇ ਕਿ ਜਦੋਂ ਤੁਸੀਂ ਜੋਬ ਸਟਾਰਟ ਕਰਦੇ ਹੋ ਨਾ, ਤੁਹਾਨੂੰ ਟ੍ਰੇਨਿੰਗ ਘੱਟ ਦਿੰਦੇ ਆ। ਉਹਨਾਂ ਨੇ ਪਹਿਲਾਂ ਹੀ ਤੁਹਾਡੇ ਸਾਰੇ ਟੈਸਟ ਕੀਤੇ ਹੋਏ ਨੇ ਕਿ ਤੁਹਾਡੀ ਕੀ ਕੈਪੇਬਿਲਿਟੀ ਆ। ਅਤੇ ਜਿਵੇਂ ਜਦੋਂ ਪਬਲਿਕ ਸੈਕਟਰ ਦੀ ਕੋਈ ਵੀ ਜੋਬ ਅਪਲਾਈ ਕਰੀਦੀ ਹੈ ਨਾ, ਤੁਸੀਂ ਆਪਣਾ ਯੂਨੀ ਦਾ ਇਗਜ਼ਾਮ ਸਮਝੋ। ਉਹਦੇ ਵਿੱਚ ਤੁਸੀਂ ਦੇਖੋ ਹਰ ਰੋਜ਼ ਕਿ ਅੱਛਾ, ਹਾਓ ਕੈਨ ਆਈ ਇੰਪਰੂਵ ਇਟ। ਆਮ ਤੌਰ ਸੰਡੇ ਨੂੰ ਮਿਡਨਾਈਟ ਦਾ ਉਹਦਾ ਡੈਡਲਾਈਨ ਹੁੰਦਾ ਆ, ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਸੰਡੇ ਸਵੇਰੇ ਉੱਠ ਕੇ ਦੇਖਦੇ ਹਾਂ ਕਿ ਚਲੋ ਅੱਜ ਅਪਲਾਈ ਕਰਦੇ ਹਾਂ। ਇਹ ਉਹ ਵਾਲਾ ਹਿਸਾਬ ਨਹੀਂ, ਇਹ ਤੁਸੀਂ ਇਗਜ਼ਾਮ ਵਾਂਗੂ ਨਾ, ਹਰ ਦੂਜੇ ਦਿਨ, ਕਾਫੀ ਲੰਮੀ ਗੈਪ ਹੁੰਦੀ 2-3 ਹਫ਼ਤਿਆਂ ਦੀ, ਤੁਸੀਂ ਹਰ ਦੂਜੇ ਤੀਜੇ ਦਿਨ ਉਹਨੂੰ ਥੋੜ੍ਹਾ ਐਡ ਕਰੋ, ਅਮੈਂਡ ਕਰੋ ਅਤੇ ਬੇ ਸਪੈਸੀਫਿਕ। ਅਗੇਨ, ਜਦੋਂ ਪਬਲਿਕ ਸੈਕਟਰ ਦਾ ਇਹ ਮੈਂ ਡਿਸਕ੍ਰਾਈਬ ਕਰਦੀ ਹਾਂ, ਜਦੋਂ ਐਡ ਆਉਂਦੀ ਆ ਉਹਦੇ ਨਾਲ ਇੱਕ ਪੋਜੀਸ਼ਨ ਡਿਸਕ੍ਰਿਪਸ਼ਨ ਅਟੈਚ ਹੁੰਦੀ ਆ, ਤੁਹਾਨੂੰ ਅੱਧੇ ਤੁਹਾਡੇ ਆਨਸਰ ਉਹਦੇ ਵਿੱਚੋਂ ਹੀ ਮਿਲ ਜਾਣਗੇ।
ਠੀਕ ਹੈ।
ਅਤੇ ਜਦੋਂ ਤੁਹਾਨੂੰ ਇੰਟਰਵਿਊ 'ਤੇ ਬੁਲਾਉਣਗੇ, ਉਹ ਕੁਐਸਚਨ ਵੀ ਉਸੇ ਪੀੜੀ ਤੋਂ ਨਿਕਲਣਗੇ।
ਅੱਛਾ ਅੱਛਾ। ਅਤੇ ਜਦੋਂ ਇੰਟਰਵਿਊ ਵਾਸਤੇ ਕਾਲ ਆਉਂਦੀ ਹੈ,
ਹਾਂਜੀ,
ਜਨਰਲੀ ਦੱਸਿਆ ਜਾਂਦਾ ਕਿ 9 ਵਜੇ ਇੱਥੇ ਪਹੁੰਚ ਜਾਓ,
ਹਾਂਜੀ,
ਇੰਟਰਵਿਊ ਹੋਏਗੀ, ਤੁਸੀਂ ਆਪ ਪੁੱਛ ਸਕਦੇ ਹੋ ਕਿ ਇੰਟਰਵਿਊ ਵਿੱਚ ਕੌਣ ਕੌਣ ਹੋਏਗਾ,
ਹਾਂਜੀ,
ਕਿੰਨੇ ਬੰਦੇ ਹੋਣਗੇ, ਇਹ ਸਾਡਾ ਰਾਈਟ ਹੈਗਾ ਜਾਂ ਅਸੀਂ ਇਹਨੂੰ ਅਵੋਇਡ ਕਰਿਆ ਕਰੀਏ?
ਨਹੀਂ, ਤੁਹਾਡਾ ਪੁੱਛਣਾ ਫਰਜ਼ ਆ, ਬਿਕੋਜ਼ ਜੇ ਤੁਹਾਡੇ ਹੁਣ ਆਪਣੇ ਪਬਲਿਕ ਸੈਕਟਰ ਦੇ ਵਿੱਚ ਬਾਏ ਲੋ 2 ਜਾਂ 3 ਪੀਪਲ ਹੋਣੇ ਜ਼ਰੂਰੀ ਹੁੰਦੇ ਪੈਨਲ 'ਤੇ, ਐਂਡ ਉਹਨਾਂ ਦੇ ਵਿੱਚ ਇੱਕ ਫੀਮੇਲ ਜ਼ਰੂਰ ਹੋਣੀ ਚਾਹੀਦੀ ਹੈ ਫੋਰ ਡਾਇਵਰਸਿਟੀ। ਸੋ ਤੁਹਾਡਾ ਤੁਸੀਂ ਪੁੱਛ ਸਕਦੇ ਹੋ ਕਿ ਜਸਟ ਚੈਕਿੰਗ who will be in the interview room with me. So not how many people will be in the room, who will be with me.
Achha.
Is it my direct manager? Is it the HR representative?
ਤੇ ਹੁਣ ਤੱਕ ਆਪਾਂ ਡੂਜ਼ ਸਾਰੇ ਡਿਸਕਸ ਕਰ ਲਏ ਨੇ ਜੀ, ਡੋਂਟਸ ਵੀ ਦੱਸ ਦਿਓ ਅਮਨ ਜੀ।
ਬੈਸਟ ਵੇ ਟੂ ਡਿਸਕ੍ਰਾਈਬ ਦੈਟ ਇਜ਼ ਕਿ ਜਦੋਂ ਇੰਟਰਵਿਊ 'ਚ ਤੁਹਾਨੂੰ ਕੁਐਸਚਨ ਪੁੱਛਦੇ ਨੇ ਕਿ ਤੁਸੀਂ ਇੱਥੇ ਟਰੈਵਲ ਕਰ ਸਕਦੇ ਹੋ, ਜਾਂ ਜੇ ਤੁਹਾਨੂੰ ਚਾਰਜ ਤੋਂ ਬਾਹਰ ਸ਼ਿਫਟ ਲਾਉਣੀ ਪਵੇ ਕਿਵੇਂ, ਤੁਸੀਂ ਨਾ ਨਾ ਕਰੋ।
ਓਕੇ,
ਸੋ ਡੋਂਟ ਕਮ ਆਊਟ ਵਿਦ ਨੋ ਆਈ ਕਾਂਟ।
ਅੱਛਾ,
ਟਰਾਈ ਟੂ ਸ਼ੋਅ ਕਿ ਹਾਂ ਮੈਂ ਫਲੈਕਸੀਬਲ ਹਾਂ, ਹਾਂਜੀ ਮੈਂ ਦੇਖ ਸਕਦਾ, ਹਾਂਜੀ ਆਈ ਕੈਨ ਟਰਾਈ, ਯੈਸ ਆਈ ਕੈਨ, ਆਈ ਹੈਵ ਮਾਈ ਓਨ ਵਹੀਕਲ, ਆਈ ਕੈਨ ਗੈਟ ਦੇਅਰ ਬਾਏ ਮਾਈਸੈਲਫ। ਇਹ ਚੀਜ਼ ਬਹੁਤ ਜ਼ਰੂਰੀ ਹੈ, ਜਦੋਂ ਤੁਹਾਡੇ ਪਹਿਲਾਂ ਹੀ ਅੱਗੇ ਗੇਟ ਖੜੀ ਆ, ਹੈ ਨਾ, ਅੰਦਰ ਆਉਣ ਨੂੰ, ਅਤੇ ਉੱਤੋਂ ਤੁਸੀਂ 4 ਗੇਟਾਂ ਹੋਰ ਲਾ ਲੈਂਦੇ ਹੋ ਕਿ ਜੀ ਮੈਂ ਇੰਨੀ ਦੂਰ ਨਹੀਂ ਟਰੈਵਲ ਕਰਨਾ, ਇੰਨੀ ਦੂਰ ਨਹੀਂ ਕਰਨਾ, ਤੁਸੀਂ ਆਪਣੇ ਲਈ ਆਪ ਬੰਦ ਕਰ ਰਹੇ ਹੋ ਰਾਹ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਟੂ ਨੋਟ ਡੂ। ਤੁਸੀਂ ਘਰੋਂ ਪ੍ਰਪੇਅਰ ਕਰਕੇ ਜਾਓ 2-3 ਸਵਾਲ, ਤੁਸੀਂ ਜਿਵੇਂ ਜੇ ਉਹਨਾਂ ਦੀ ਕੰਪਨੀ 'ਤੇ ਰਿਸਰਚ ਕੀਤਾ ਹੋਇਆ, ਤੁਸੀਂ ਉਹਦੇ 'ਤੇ ਸਵਾਲ ਪੁੱਛੋ, ਫਿਰ ਤੁਸੀਂ ਉਹਨੂੰ ਪੁੱਛੋ ਕਿ ਇਫ ਆਈ ਐਮ ਸਕਸੈਸਫੁਲ ਵਿਲ ਦੇ ਬੀ ਟ੍ਰੇਨਿੰਗ ਆਫਰਡ ਇਨ ਦਿਸ ਰੋਲ,
ਵੈਨ ਕੈਨ ਯੂ ਜੁਆਇਨ। ਇਹ ਇਸ ਕਰਕੇ ਪੁੱਛਿਆ ਜਾਂਦਾ ਹੈ ਕਿ ਉਹ ਦੇਖਣਾ ਚਾਹੁੰਦੇ ਹੈ ਕਿ ਬੰਦਾ ਕਿੰਨਾ ਡੈਸਪਰੇਟ ਹੈ, ਜਾਂ ਫਿਰ ਇਹ ਪੁੱਛਿਆ ਜਾਂਦਾ ਹੈ ਕਿ ਉਸ ਜੋਬ ਦੀ ਵਾਕਈ ਲੋੜ ਹੁੰਦੀ ਹੈ?
2 ਰੀਜ਼ਨ ਹੈ। ਇੱਕ, ਜੇ ਤੁਸੀਂ ਆਪਣੇ ਰਿਕਰੂਟਮੈਂਟ ਏਜੰਸੀ ਕੋਲ ਗਏ ਹੋ, ਉਹਨਾਂ ਨੇ ਅੱਗੇ ਆਪਣੇ ਕਲਾਇੰਟ ਨੂੰ ਦੱਸਣਾ ਕਿ ਤੁਸੀਂ ਕਿੰਨੇ ਦਿਨਾਂ 'ਚ ਸਟਾਰਟ ਕਰ ਸਕਦੇ ਹੋ।
ਜੀ ਜੀ।
ਕਦੀ ਕਦੀ ਉੱਥੋਂ ਬੰਦਾ ਵੀ ਅੱਗੋਂ ਜਾਣਾ ਹੁੰਦਾ ਕਿ ਤੁਹਾਨੂੰ ਵੀ 4 ਹਫ਼ਤਿਆਂ ਨੋਟਿਸ ਦੇਣਾ ਪੈਂਦਾ, ਅਤੇ ਦੈਟ ਐਕਚੁਅਲੀ ਉਹਨਾਂ ਦੇ ਡਿਸੀਜਨ ਬਣਾਉਣ 'ਚ ਵੀ ਫਰਕ ਪੈਂਦਾ। ਜਦੋਂ ਤੁਹਾਨੂੰ ਪੁੱਛਦੇ ਨੇ ਕਿ ਵੈਨ ਕੈਨ ਯੂ ਜੁਆਇਨ, ਵੀ ਫਲੈਕਸੀਬਲ, ਤੁਸੀਂ ਇੱਦਾਂ ਨਾ ਕਹਾਣੀ ਸ਼ੁਰੂ ਕਰਦੇ ਹੋ ਕਿ ਲੁੱਕ ਮੈਂ ਸਪਟੈਂਬਰ 'ਚ ਇੰਡੀਆ ਜਾਣਾ ਆ, ਅਤੇ ਮੈਂ
ਜਿਵੇਂ ਤੁਸੀਂ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਜੋਬ ਕਰ ਰਹੇ ਹੋ, ਠੀਕ ਹੈ ਜੀ, ਪਰ ਨਾਲ ਨਾਲ ਤੁਸੀਂ ਕੋਈ ਸਮਾਜ ਸੇਵੀ ਕੰਮ ਵੀ ਕਰ ਰਹੇ ਹੋ, ਕਿਉਂਕਿ ਇਹ ਵੀ ਤੁਹਾਡੇ ਰਿਜ਼ਿਊਮੇ ਦੇ ਵਿੱਚ ਐਡ ਹੁੰਦਾ ਜਾਂਦਾ ਹੈ,
ਹਾਂਜੀ,
ਹੈ ਨਾ, ਜਿਹੜੀ ਕਿ ਸਾਡੀ ਸੋਸ਼ਲ ਸਰਵਿਸ ਹੈਗੀ ਹੈ,
ਹਾਂਜੀ,
ਸਾਡੀ ਜਿਹੜੀ ਪਰਸਨੈਲਿਟੀ ਹੈ ਉਹਨੂੰ ਕਿੰਨਾ ਕੁ ਨਿਖਾਰਦੀ ਹੈ?
ਹਾਂਜੀ ਸਰ, ਮੇਰੇ ਲਈ ਖੁਦ ਲਈ ਤਾਂ ਬਹੁਤ ਜ਼ਰੂਰੀ ਆ ਕਿ ਜੋ ਮੇਰੇ ਕੋਲ ਸਕਿੱਲ ਨੇ ਮੈਂ ਉਹ ਸ਼ੇਅਰ ਕਰਾਂ। ਜੇ ਆਪਣੀ ਕਮਿਊਨਿਟੀ ਦਾ ਫਾਇਦਾ ਹੁੰਦਾ, ਉਹ ਸਾਰਿਆਂ ਦਾ ਹੀ ਹੋਣਾ ਆ। ਕੱਲ੍ਹ ਨੂੰ ਆਪਣੇ ਬੱਚੇ ਵੱਡੇ ਇੱਥੇ ਇਕੱਠੇ ਹੋਣੇ ਨੇ, ਸਾਰਿਆਂ ਦਾ ਇਕੱਠੇ ਹੀ ਐਡਵਾਂਟੇਜ ਹੈਗਾ ਆ। ਅਤੇ ਜਿਸ ਤਰ੍ਹਾਂ ਮੈਂ ਥੋੜ੍ਹਾ ਚੈਰਿਟੀ ਦਾ ਕਰਦੀ ਹਾਂ, ਮੈਂ ਕਾਉਂਸਲਰ ਵੀ ਕਰਦੀ ਹਾਂ, ਮੈਂ ਕਾਫੀ ਸਾਲ ਇੰਟਰਨੈਸ਼ਨਲ ਸਟੂਡੈਂਟਸ 'ਤੇ ਵੀ ਸੈਮੀਨਾਰ ਕਰਦੀ ਰਹੀ ਸੀਗੀ। ਇਹਨਾਂ ਚੀਜ਼ਾਂ ਨਾਲ ਕੀ ਹੁੰਦਾ ਕਿ ਤੁਸੀਂ ਖੁਦ ਸਿੱਖਦੇ ਹੋ। ਮੈਂ ਕਦੀ ਇੰਡੀਆ ਰਹੀ ਨਹੀਂ ਹੈਗੀ, ਮੈਨੂੰ ਇੰਡੀਆ ਦਾ ਨਹੀਂ ਪਤਾ, ਪੰਜਾਬ 'ਚ ਕਿਸ ਤਰ੍ਹਾਂ ਹੁੰਦਾ, ਟਿਊਸ਼ਨਾਂ ਦਾ ਨਹੀਂ ਪਤਾ, ਪਰ ਜਿੰਨੇ ਜਿੰਨੇ ਮੈਂ ਹਰ ਐਤਵਾਰ ਉੱਥੇ ਗੁਰਦੁਆਰੇ ਹੁੰਦੀ ਸੀਗੀ, ਆਪਣੇ 80-100 ਜਾਣੇ ਹੁੰਦੇ ਸੀ, ਉਹਨਾਂ 'ਚ ਕਦੀ ਕਿਸੇ ਨੇ ਨਰਸ ਆਉਣਾ, ਕਦੀ ਟਿਊਸ਼ਨ ਵਾਲੇ ਨੇ ਆਉਣਾ, ਕਦੀ, ਅਤੇ ਮੈਂ ਖੁਦ ਵੀ ਕਿੰਨਾ ਹੀ ਸਿੱਖੀ ਸੀਗੀ। ਆਈ ਲਰਨਡ ਸੋ ਮੱਚ ਕਿ ਅੱਛਾ, ਇੰਡੀਆ ਵੀ ਇੱਦਾਂ ਹੀ ਜੋਬਸ ਹੈ, ਦਿਸ ਇਜ਼ ਹਾਊ ਇਟ ਇਜ਼। ਅਤੇ ਦੂਸਰੀ ਗੱਲ, ਜਦੋਂ ਤੁਸੀਂ ਆਪਣੀ ਰੈਜ਼ਮੇ 'ਤੇ ਪਾਉਂਦੇ ਹੋ ਨਾ ਕਿ ਤੁਸੀਂ ਵਾਲੰਟੀਅਰ ਕੰਮ ਕਰਦੇ ਹੋ, ਯੂ ਆਰ ਸ਼ੋਇੰਗ ਕਿ ਤੁਸੀਂ ਟੀਮ ਪਲੇਅਰ ਹੋ, ਕਿ ਤੁਸੀਂ ਸਾਡੇ ਸੈਲਫ ਤੋਂ ਉੱਪਰ ਵੀ ਕੋਈ ਇੰਟਰਸਟ ਹੈਗਾ।
ਫੀਡਬੈਕ, ਮੈਂ ਸਕਸੈਸਫੁਲ ਨਹੀਂ ਹੋ ਸਕਿਆ ਜੀ, ਦੱਸੋ ਕੀ ਕਾਰਨ ਹੋ ਸਕਦਾ, ਵਿਦਆਊਟ ਸ਼ੋਇੰਗ ਕਿ ਤੁਸੀਂ ਐਂਗਰੀ ਹੈਗੇ ਹੋ ਜਾਂ ਕੁਛ ਹੈਗੇ ਹੋ।
ਹਾਂਜੀ, ਜਿੱਦਾਂ ਜੇ ਮੈਂ ਜੋਬ 'ਚ ਨਹੀਂ ਸਕਸੈਸਫੁਲ ਸੀ, ਮੈਂ ਹਮੇਸ਼ਾ ਈਮੇਲ ਕਰਕੇ ਪੁੱਛਣਾ ਕਿ ਡੂ ਯੂ ਮਾਇੰਡ ਗਿਵਿੰਗ ਮੇ ਸਮ ਫੀਡਬੈਕ, ਅਤੇ ਉਹ ਗੱਲ ਨੂੰ ਦਿਲ 'ਤੇ ਨਹੀਂ ਲਈਦਾ, ਉਹ ਗੱਲ ਨੂੰ ਮਨ 'ਤੇ ਲਈਦੀ ਆ ਕਿ ਅੱਛਾ, ਦਿਸ ਇਜ਼ ਵੋਟ ਆਈ ਨੀਡ ਟੂ ਡੂ, ਦਿਸ ਇਜ਼ ਵੋਟ ਆਈ ਨੀਡ ਟੂ ਟਰਨ ਅਰਾਊਂਡ ਦਿਸ, ਐਂਡ ਦਿਸ ਇਜ਼ ਵੋਟ ਆਈ ਕੈਨ ਡੂ ਟੂ ਮੇਕ ਇਟ ਬੈਟਰ। ਸੋ ਤੁਸੀਂ ਖੁਦ ਤੁਹਾਨੂੰ ਚਾਹੀਦਾ, ਅਤੇ ਇਹਨਾਂ ਕਦੀ ਪਤਾ ਨਹੀਂ ਹੁੰਦਾ, ਜਿਨ੍ਹਾਂ ਨੂੰ ਉਹਨਾਂ ਨੇ ਜੋਬ ਔਫਰ ਕੀਤੀ ਹੁੰਦੀ ਆ, ਕਦੀ ਉਹ ਵੀ ਨਹੀਂ ਪਹੁੰਚਦੇ ਪਹਿਲੇ ਦਿਨ 'ਤੇ, ਅਤੇ ਫਿਰ ਤੁਹਾਡਾ ਨੰਬਰ ਆ ਜਾਂਦਾ। ਸੋ ਨੈਵਰ ਰੂਨ ਦੈਟ ਰਿਲੇਸ਼ਨਸ਼ਿਪ।
ਧੰਨਵਾਦ ਹੈ ਜੀ ਸਾਥ ਦੇਣ ਵਾਸਤੇ ਅਮਨ ਜੀ।
ਹਾਂਜੀ, ਥੈਂਕ ਯੂ,
ਸਤਿ ਸ਼੍ਰੀ ਅਕਾਲ।
SBS Radio. Want to hear more stories like this? Subscribe to our regular podcasts on iTunes.